श्री नानक पद पंकज बंदन पद पंकज सिमरो अंगद दुख निकंदन गुरु अमरदास हृदय नित त्यावो हृदय श्री गुरु रामदास गुण श्री अर्जन बिघनन के नाशक बिघनन हर गोबिंद शुभ सुमत पर श्री हर राय जी नमो कर जोरी नमो श्री हर कृष्ण मनाऊं तेग बहादुर परम कृपाला जी परम
कृपाला
श्री गुरु गोबिंद सिंह विशाला धरों धरा पर पुन पुन सीसा जी पुन बंदो बार बार जग जा मह अमृत ज्ञान है माणक भगत
राग
श्री गुरु ग्रंथ साहेब उदद बंदों कर
अनुराग
एकंकारा सतगुरु ते प्रसाद सच
होए
वाहे गुरु जी की फतेह है बिघ्न बिना
सन सोए
डिठे मन तेरी है किल विख वंजन
दूरे
सो क्यों विसरे माओ मैं जो रहया
पर पूरे
सो क्यों विसरे माओ मैं जो रहया भरपूरे
सतनाम
वाह
श्री वाहि गुरु साहिब जिया श्री बाला संदूर वाच चौपाई केतक दिवस जब रहत बिताए दिन प्रत महिमा होए अधकाए
परमादरणीय साहिबे कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमांच विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीजुल नवाज पातशाह जी दे मुकद्दस कदमां दी खाक दे नाम करना नसीब होया सतगुरु जी दे दर तो निवाजे हुए महान रसक कीर्तनिया तो बड़े रसक अंदाज विच साहिब जी दी अगमी बाणी दा गायन आपने सरवण कीता है ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਇਤਿਹਾਸਕ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਦੋਵਾਂ ਹੱਥਾਂ ਨੂੰ ਗਹਿਰਾਈ ਨਾਲ ਜੋੜ ਕੇ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦਾ ਮਹਾਨ ਬਰਕਤਮਈ ਜੀਵਨ ਸਰਵਣ ਕਰਦਿਆਂ ਸਾਡੇ ਜੀਵਨ ਨੂੰ ਬਰਕਤਾਂ ਨਾਲ ਖੁਸ਼ੀਆਂ ਖੇੜਿਆਂ ਨਾਲ ਭਰਨ ਵਾਲਾ ਜੀਵਨ ਸਰਵਣ ਕਰਦਿਆਂ ਕੱਲ੍ਹ ਤੱਕ ਇਤਨਾ ਆਪਣੇ ਸਰਵਣ ਕੀਤਾ ਅਤੇ ਸ਼੍ਰੀ ਮਾਤ ਸੁਲੱਖਣੀ ਜੀ ਦੀ ਮੰਗਣ 'ਤੇ ਮਹਾਰਾਜ ਨੇ ਬੇਨਤੀ ਪ੍ਰਵਾਨ ਕਰਨ ਲਈ ਕਬੂਲ ਕਰ ਲਿਆ ਕਿ ਜੇ ਸਾਡੀ ਤਰ੍ਹਾਂ ਸਾਡੇ ਨਾਲ ਰਹਿਣਾ ਚਾਹੁੰਦੇ ਹੋ, ਸਫ਼ਰ ਦੀ ਖੇਚਲ ਮਹਿਸੂਸ ਨਾ ਕਰੋ, ਭੋਜਨ ਮਿਲੇ ਤਾਂ ਕਰ ਲੈਣਾ, ਨਾ ਮਿਲੇ ਤਾਂ ਨਾ ਕਰਨਾ। ਅਗਰ ਇਸ ਤਰ੍ਹਾਂ ਦੀ ਜ਼ਿੰਦਗੀ ਕਬੂਲ ਹੋਵੇ ਤਾਂ ਫਿਰ ਸਾਡੇ ਨਾਲ ਰਹਿ ਸਕਦੇ ਹੋ। ਸ਼੍ਰੀ ਮਾਤ ਸੁਲੱਖਣੀ ਸਾਹਿਬਾ ਦੋਵਾਂ ਸਪੁੱਤਰਾਂ ਨੂੰ ਬਾਬਾ ਸ਼੍ਰੀ ਚੰਦਰ ਜੀ ਅਤੇ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਅਤੇ ਬਾਹਰ ਖੂਹ 'ਤੇ ਉਹਨਾਂ ਨੇ ਆ ਕੇ ਆਪਣਾ ਅਸਥਾਨ ਮਹਾਰਾਜ ਦੇ ਚਰਨਾਂ ਨੂੰ ਹੀ ਸਮਝ ਲਿਆ। ਸਾਰਾ ਦਿਨ ਸੰਗਤ ਦੀ ਸੇਵਾ ਕਰਦਿਆਂ ਲੰਘ ਜਾਂਦਾ, ਭੋਜਨ ਬਣਾਉਂਦਿਆਂ ਭੋਜਨ ਵਰਤਾਉਂਦਿਆਂ ਅਤੇ ਸ਼ਾਮ ਨੂੰ ਜਦ ਅੱਖ ਲੱਗਦੀ ਅਤੇ ਫਿਰ ਅੰਮ੍ਰਿਤ ਵੇਲੇ ਹੀ ਅੱਖ ਖੁੱਲ੍ਹਦੀ। ਕਾਫੀ ਸਮਾਂ ਇਸ ਤਰ੍ਹਾਂ ਸੰਗਤਾਂ ਦੀ ਸੇਵਾ ਵਿੱਚ ਗੁਜ਼ਰ ਗਿਆ ਔਰ ਮਹਾਰਾਜ ਦੀਆਂ ਬਰਕਤਾਂ ਸਾਰੇ ਇਲਾਕੇ ਨੇ ਰੱਜ ਰੱਜ ਕੇ ਮਾਣੀਆਂ। ਜੋ ਜਿਸ ਕਾਮਨਾ ਨੂੰ ਲੈ ਕੇ ਆਇਆ ਸਾਹਿਬ ਜੀ ਦੇ ਦਰ ਤੋਂ ਪੂਰਨ ਹੋਈ। ਮਹਾਰਾਜ ਨੇ ਕੋਈ ਝੋਲੀ ਖਾਲੀ ਨਾ ਜਾਣ ਦਿੱਤੀ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ 'ਤੇ ਜਦ ਕੋਈ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹੈ, ਗੁਜ਼ਾਰਿਸ਼ ਕਰਦਾ ਹੈ, ਤਾਂ ਪ੍ਰਤੱਖ ਗੁਰੂ ਨਾਨਕ ਦੇਵ ਹੀ ਬੈਠੇ ਨੇ। ਉਹਨਾਂ ਦਾ ਸੁਭਾਅ ਹੈ ਹਰ ਇੱਕ ਦੀਆਂ ਝੋਲੀਆਂ ਭਰ ਕੇ ਹੀ ਭੇਜਦੇ ਨੇ। ਅੱਜ ਤੱਕ ਕੋਈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਖਾਲੀ ਜਾਂਦਾ ਹੋਇਆ ਦਿਖਾਈ ਨਹੀਂ ਪਿਆ। ਸਤਿਗੁਰੂ ਪਾਤਸ਼ਾਹ ਜੀ ਦੇ ਇਸ ਮਹਾਨ ਬਰਕਤਮਈ ਬਿਰਾਜਮਾਨ ਹੋਣ ਦੀ, ਬਟਾਲੇ ਠਹਿਰਨ ਦੀ ਕਥਾ ਔਰ ਤਮਾਮ ਪਰਿਵਾਰਾਂ ਦਾ ਕਲਿਆਣ ਕਰਨ ਦੀ ਕਥਾ ਅਗਲੀ ਸਰਵਣ ਕਰ ਸਕੀਏ। ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਘਰ ਦੇ ਦਰਬਾਰ ਦੇ ਮੁੱਖ ਸੇਵਾਦਾਰ, ਜਿਨ੍ਹਾਂ ਦਾ ਹਿਰਦਾ ਗੁਰੂ ਦੇ ਨਾਮ ਨਾਲ ਜੁੜਿਆ ਹੋਇਆ, ਦਾਸ ਨੂੰ ਸਾਰੇ ਸੰਸਾਰ ਦੇ ਤਮਾਮ ਮੁਲਕਾਂ ਵਿੱਚ ਭਰਮਣ ਕਰਨ ਦਾ ਮੌਕਾ ਬਣਦਾ ਰਹਿੰਦਾ। ਇਸ ਤਰ੍ਹਾਂ ਦੇ ਗੁਰੂ ਕੇ ਸੇਵਾਦਾਰ ਸਿਮਰਨ ਵਾਲੇ ਬੜੇ ਘੱਟ ਹੀ ਦਿਖਾਈ ਪੈਂਦੇ ਨੇ। ਕੰਠ ਵਿੱਚ ਕਰਤਾ ਪੁਰਖ ਨੇ ਬੜਾ ਰਸ ਰੱਖਿਆ ਹੈ, ਉਹਨਾਂ ਦੀ ਰਸਨਾ ਤੋਂ ਨਾਲ ਸਰਵਣ ਕਰੀਏ। ਪੇਸ਼ਤਰ ਇੱਕ ਦਫ਼ਾ ਸਾਹਿਬ ਜੀ ਦੇ ਚਰਨ ਪਰਸਦਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਕੇਤਕ ਦਿਵਸ ਜਬ ਰੈਤ ਬਿਤਾਏ,
ਕਈ ਦਿਨ ਲਗਾਤਾਰ ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿੰਦਿਆਂ ਸੰਸਾਰ ਨੂੰ ਸਾਰੀਆਂ ਖੁਸ਼ੀਆਂ ਬਰਕਤਾਂ ਦਿੰਦਿਆਂ ਬਟਾਲੇ ਦੀ ਪਾਵਨ ਸਰਜ਼ਮੀਨ ਨੂੰ ਪਾਵਨ ਕਰਦਿਆਂ ਜਦ ਕੁਝ ਦਿਨ ਇਸ ਥਾਂ 'ਤੇ ਗੁਜ਼ਾਰੇ, ਹਾਂਜੀ,
ਦਿਨ ਪ੍ਰਤ ਮਹਿਮਾ ਹੋਈ ਅਧਿਕਾਈ,
ਦਿਨ ਪ੍ਰਤੀ ਦਿਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ੋਭਾ ਵਡਿਆਈ ਜਗ੍ਹਾ ਜਗ੍ਹਾ ਫੈਲਦੀ ਗਈ। ਸਾਰੇ ਮਜ਼ਹਬਾਂ ਦੇ ਲੋਕ, ਬਹੁਤ ਸਾਰੇ ਯੋਗੀ, ਬੈਰਾਗੀ, ਸੰਨਿਆਸੀ, ਤਿਆਗੀ, ਜੰਗਮ ਸਰੇਵੜੇ, ਗ੍ਰਿਸਤੀ, ਹਿੰਦੂ, ਮੁਸਲਮਾਨ ਇਸ ਥਾਂ 'ਤੇ ਬਾਬੇ ਦੀ ਮਹਿਮਾ ਸੁਣ ਕੇ ਗੁਰੂ ਬਚਨਾਂ ਦਾ ਆਨੰਦ ਮਾਣਨ ਵਾਸਤੇ ਆਉਣ ਲੱਗ ਪਏ। ਔਰ ਇਹ ਥਾਂ ਕਿਸੇ ਵੱਡੇ ਤੀਰਥ ਨਾਲੋਂ ਵੀ ਮਹਾਨ ਹੋ ਗਿਆ। ਹਾਂਜੀ,
ਅਵਲੋਕਤ ਸਮਝਿਓ ਤਬ ਮੂਲਾ,
ਮੂਲਾ ਵੀ ਹੁਣ ਰੋਜ਼ ਆ ਜਾਂਦਾ ਹੈ ਸਵੇਰੇ। ਮੂਲ ਦਾਸ ਮੂਲ ਚੰਦ ਜੀ ਚੋਣਾ, ਭਾਈ ਮੂਲ ਚੰਦ, ਉਹਨਾਂ ਦੇ ਨਾਲ ਉਹਨਾਂ ਦੀ ਸੁਪਤਨੀ ਸ਼੍ਰੀ ਮਾਤ ਸੁਲੱਖਣੀ ਜੀ ਦੀ ਮਾਤਾ, ਪਿਤਾ ਉਹਨਾਂ ਦੇ ਅਤੇ ਮਾਤਾ ਵੀ ਹੁਣ ਰੋਜ਼ ਆਉਣ ਲੱਗ ਪਏ। ਕੁਝ ਅਮੋ ਕੋਈ ਕੌੜਾ ਵੀ ਨਹੀਂ ਬੋਲਦੇ ਔਰ ਸੇਵਾ ਵਿੱਚ ਉਹਨਾਂ ਦਾ ਮਨ ਵੀ ਲੱਗਣ ਲੱਗ ਪਿਆ ਹੈ। ਇਹ ਗੁਰੂ ਨਾਨਕ ਦੀ ਸੋਭਤ ਦੀ ਬਰਕਤ। ਇਹਨਾਂ ਸਮਾਂ ਉਹਨਾਂ ਨੂੰ ਕਦੀ ਬਾਬੇ ਕੋਲ ਰਹਿਣ ਦਾ ਮਿਲਿਆ ਨਹੀਂ ਸੀ ਅਤੇ ਕੁਝ ਸੁਣੀਆਂ ਸੁਣਾਈਆਂ ਗੱਲਾਂ ਦਾ ਮਨ 'ਤੇ ਪ੍ਰਭਾਵ ਵੀ ਸੀ, ਪਰ ਹੁਣ ਬੜੇ ਖੁਸ਼ੀ ਨਾਲ ਸੇਵਾ ਵੀ ਕਰਦੇ ਨੇ, ਰੋਜ਼ ਆ ਕੇ ਬੈਠਦੇ ਵੀ ਨੇ ਔਰ ਮਹਾਰਾਜ ਜੀ ਦੇ ਕੋਲੋਂ ਬਾਣੀ ਦਾ ਗਾਇਨ ਵੀ ਸੁਣਦੇ ਨੇ ਅਤੇ ਹੁਣ ਦੋ ਵੇਲੇ ਪ੍ਰਸ਼ਾਦਾ ਘਰੋਂ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਲਈ ਲੈ ਕੇ ਆਉਂਦੇ ਨੇ ਔਰ ਮਾਤਾ ਚੰਦੋ ਰਾਣੀ, ਚੰਦਰਾਣੀ ਜਿਨ੍ਹਾਂ ਦਾ ਨਾਮ ਹੈ ਜਾਂ ਚੋਣੀ ਮਾਤਾ ਕਹਿੰਦੇ ਨੇ, ਉਹ ਕਹਿੰਦੀ ਹੈ ਲਾਲ ਜੀ ਮੇਰਾ ਮਨ ਕਰਦਾ ਤੁਹਾਨੂੰ ਆਪਣੇ ਹੱਥ ਨਾਲ ਖਿਲਾਵਾਂ। ਇਸ ਤਰ੍ਹਾਂ ਦੀ ਮਮਤਾ ਵੀ ਬਣ ਗਈ ਔਰ ਨੇੜਤਾ ਵੀ ਬਣ ਗਈ, ਸੰਬੰਧ ਐਸਾ ਬਣ ਗਿਆ ਕਿ ਮਨ ਵੀ ਸੇਵਾ ਕਰਦਿਆਂ ਕਰਦਿਆਂ ਪਾਵਨਤਾ ਨਾਲ ਭਰਦਾ ਜਾ ਰਿਹਾ ਹੈ। ਹਾਂਜੀ,
ਪਾ ਸ੍ਰੀ ਨਾਨਕ ਜਸ ਅਨੁਕੂਲਾ,
ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣਦਿਆਂ, ਕੀਰਤਨ ਸੁਣਦਿਆਂ ਹੌਲੀ ਹੌਲੀ ਦੋਹਾਂ ਦਾ ਹੀ ਜੀਵਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਮੁਤਾਬਕ ਹੋ ਗਿਆ, ਉਹਨਾਂ ਦੇ ਅਨੁਕੂਲ ਹੋ ਗਿਆ ਅਤੇ ਬਚਨਾਂ ਮੁਤਾਬਕ ਹੋਣਾ ਹੀ ਸਿੱਖ ਹੋਣਾ ਹੈ। ਜੋ ਗੁਰੂ ਨੇ ਬਚਨ ਆਖਿਆ ਉਸਨੂੰ ਜਿਹੜਾ ਪ੍ਰੇਮ, ਸ਼ਰਧਾ, ਸ਼ਿੱਦਤ ਅਤੇ ਉੱਦਮ ਨਾਲ, ਉਤਸ਼ਾਹ ਨਾਲ ਮੰਨਦਾ ਹੈ ਉਸਨੂੰ ਹੀ ਗੁਰੂ ਕਾ ਸਿੱਖ ਆਖਿਆ ਜਾਂਦਾ। ਅੰਮ੍ਰਿਤ ਵੇਲੇ ਜਾਗਣ ਲਈ ਉਤਸ਼ਾਹ ਹੋਵੇ, ਵਾਹਿਗੁਰੂ ਮੰਤਰ ਦੇ ਜਾਪ ਲਈ ਚਾਹ ਹੋਵੇ, ਨਿਤਨੇਮ ਦੀਆਂ ਬਾਣੀਆਂ ਦਾ ਸਤਿਕਾਰ ਹੋਵੇ, ਫਿਰ ਸੰਗਤ ਵਿੱਚ ਬੈਠ ਕੇ ਸੁਣਨ ਦੀ ਕਸ਼ਿਸ਼, ਇਹ ਸਾਰੇ ਮਹਾਂਗੁਣ ਜਿਸ ਹਿਰਦੇ ਵਿੱਚ ਜਾਗਰਤ ਹੋ ਜਾਵਣ, ਸਮਝੋ ਗੁਰੂ ਨਾਨਕ ਦੀ ਸਿੱਖੀ ਉਹਨੂੰ ਪ੍ਰਾਪਤ ਹੋ ਗਈ ਹੈ। ਇਹ ਦੋਵੇਂ ਜੀਵ ਹੀ ਮਹਾਰਾਜ ਜੀ ਦੇ ਅਨੁਕੂਲ ਹੁੰਦੇ ਜਾ ਰਹੇ ਹਨ।
ਆਇਓ ਅਪਰ ਤਜੀ ਸਭ ਗਿਣਤੀ,
ਇੱਕ ਦਿਨ ਭਾਈ ਮੂਲ ਚੰਦ ਪ੍ਰਸ਼ਾਦ ਲੈ ਕੇ ਘਰੋਂ ਬਣਾ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਅਤੇ ਬਾਕੀ ਸਾਰੀਆਂ ਗਿਣਤੀਆਂ ਮਿਣਤੀਆਂ, ਚਿੰਤਾਵਾਂ, ਫਿਕਰ, ਜੋੜ ਘਟਾਓ ਜੋ ਅੰਦਰ ਚੱਲਦਾ ਰਹਿੰਦਾ ਉਹ ਸਾਰਾ ਆਪਣੇ ਅੰਦਰੋਂ ਕੱਢ ਦਿੱਤਾ। ਇਹਦਾ ਮਤਲਬ ਹੈ ਮਹਾਰਾਜ 'ਤੇ ਇਹਨਾਂ ਦਾ ਵਿਸ਼ਵਾਸ ਬਣ ਗਿਆ ਹੈ। ਹਾਂਜੀ,
ਹਾਥ ਜੋੜ ਕੇ ਕਿੰਨੀ ਬਿਨਤੀ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਭਾਈ ਮੂਲ ਚੰਦ ਨੇ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ
ਧੰਨ ਗੁਰੂ ਨਾਨਕ ਦੇਵ।
ਸਾਹਿਬ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਅਤੇ ਮਹਾਰਾਜ ਨੇ ਦੋਵਾਂ ਹਥੇਲੀਆਂ 'ਤੇ ਭਾਈ ਮੂਲ ਚੰਦ ਜੀ ਦਾ ਸੀਸ ਲੈ ਲਿਆ, ਥੱਲੇ ਨਾ ਚੁੱਕਣ ਦਿੱਤਾ ਅਤੇ ਆਖਣ ਲੱਗੇ, ਤੁਸੀਂ ਬਾਪੂ ਜੀ ਵਡੇਰੇ ਹੋ, ਇਹ ਕੇ ਪਏ ਕਰਦੇ ਆ ਹੋ। ਦੋਵਾਂ ਅੱਖਾਂ ਵਿੱਚ ਮੋਟੇ ਮੋਟੇ ਆਂਸੂ ਨੇ ਭਾਈ ਮੂਲ ਚੰਦ ਜੀ ਦੇ, ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਹਾਂਜੀ,
ਤੁਮ ਹੋ ਮਹਾਂਪੁਰਖ ਹੋ ਪੂਰੇ।
ਆਖਣ ਲੱਗੇ, ਤੁਮ ਤੋ ਮਹਾਂਪੁਰਖ ਹੋ ਪੂਰੇ। ਮੈਂ ਬੜਾ ਪਸ਼ਚਾਤਾਪ ਕਰ ਰਿਹਾ, ਮਾਫ਼ੀ ਮੰਗਦਾ ਹਾਂ। ਬੜੇ ਕਬੋਲ ਬੋਲੇ ਮੈਂ ਆਪਣੀ ਜ਼ਬਾਨ ਤੋਂ, ਜਿਸ ਤਰ੍ਹਾਂ ਦੀਆਂ ਗਾਲਾਂ ਮੈਂ ਕੱਢਦਾ ਰਿਹਾ, ਮੇਰੀ ਘਰਵਾਲੀ ਕੱਢਦੀ ਰਹੀ ਹੈ। ਜੇ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ, ਕਿਉਂਕਿ ਤੁਹਾਡੇ ਵਿੱਚ ਕੋਈ ਦੋਸ਼ ਹੀ ਨਹੀਂ ਹੈ, ਗੁਨਾਹ ਹੀ ਨਹੀਂ ਹੈ, ਤਾਂ ਸ਼ਾਇਦ ਮੇਰੀ ਗਰਦਨ ਉਤਾਰ ਦਿੰਦਾ ਜੋ ਕੁਛ ਮੈਂ ਬੋਲਦਾ ਰਿਹਾ। ਪਰ ਮੇਰਾ ਹਿਰਦਾ ਪ੍ਰਵਾਨ ਕਰ ਚੁੱਕਿਆ ਹੈ ਕਿ ਸਾਡਾ ਵਡਭਾਗ ਸੁਭਾਗ ਹੈ ਜੋ ਆਪ ਜੈਸੇ ਮਹਾਂਪੁਰਖਾਂ ਨਾਲ ਸਾਡਾ ਰਿਸ਼ਤਾ ਜੁੜਿਆ, ਸਾਡਾ ਨਾਤਾ ਜੁੜਿਆ। ਮੇਰਾ ਸਭ ਕੁਝ ਤੁਹਾਡਾ ਹੈ ਅਤੇ ਤੁਸੀਂ ਮੈਨੂੰ ਆਪਣਾ ਸਿੱਖ ਪ੍ਰਵਾਨ ਕਰੋ। ਹਾਂਜੀ,
ਹਮ ਨਾ ਚਲਤ ਲਖੈ ਜੋ ਰੂਰੇ।
ਬਸ ਕੋਈ ਗਲਤ ਹੈ ਸੰਸਾਰ 'ਤੇ, ਅਤੇ ਹੁਣ ਸ਼੍ਰੀ ਨਾਨਕ ਵੀ ਨਹੀਂ ਕਹਿੰਦਾ ਜਾਂ ਪਖੰਡੀ ਸਾਧੂ ਵੀ ਨਹੀਂ ਕਹਿੰਦਾ, ਅਤੇ ਹੁਣ ਕਹਿਣ ਲੱਗ ਪਿਆ ਆਪ ਜੀ। ਕਹਿੰਦਾ ਸੰਸਾਰ ਵਿੱਚ ਸਭ ਤੋਂ ਕੋਈ ਗਲਤ ਹੈ ਤਾਂ ਉਹ ਮੈਂ ਹੀ ਹੈਗਾ ਹਾਂ, ਸਭ ਤੋਂ ਗੁਨਾਹਗਾਰ ਮੈਂ ਹੀ ਹੈਗਾ। ਸੱਚ ਗੱਲ ਹੈ, ਜਦੋਂ ਆਪਣੇ ਗੁਨਾਹ ਦਿਖਾਈ ਪੈਣ ਲੱਗ ਪੈਣ, ਉਸ ਵੇਲੇ ਹੀ ਸੰਸਾਰ 'ਤੇ ਪਰਮਾਤਮਾ ਦੀ ਝਲਕ ਪ੍ਰਾਪਤ ਹੁੰਦੀ। ਆਪਣੇ ਗੁਣ ਨਹੀਂ ਦੇਖਣੇ ਗੁਰਸਿੱਖ ਨੇ, ਆਪਣੇ ਅਵਗੁਣ ਦੇਖਣੇ। ਜਿਉਂ ਜਿਉਂ ਆਪਣੇ ਅਵਗੁਣ ਦਿਖਾਈ ਪੈਣਗੇ, ਸੰਸਾਰ ਗੁਣਾਂ ਨਾਲ ਭਰਿਆ ਹੋਇਆ ਦਿਖਾਈ ਪਵੇ, ਅਤੇ ਜਦੋਂ ਆਪਣੇ ਗਹਿਰੇ ਅਵਗੁਣਾਂ 'ਚ ਕੋਈ ਖੋਜ ਆਏਗਾ, ਉਸ ਵੇਲੇ ਦਿਖਾਈ ਪਏਗਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਬੜੇ ਸੋਹਣੇ ਸਾਡੇ ਦੇਸ਼ ਭਾਰਤ ਦੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਦੇ ਦੋ ਬੋਲ ਨੇ। ਉਹ ਕਹਿੰਦਾ, ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬ ਓ ਹੁਨਰ, ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਫਿਰ ਕੋਈ ਬੁਰਾ ਦਿਖਾਈ ਹੀ ਨਹੀਂ ਪੈਂਦਾ। ਕਵੀ ਰਹੀਮ ਦੇ ਬੋਲ ਵੀ ਕਾਬਲੇ ਗੌਰ ਨੇ, ਕਾਬਲੇ ਸੁਨੀਦਨ ਨੇ। ਉਹ ਕਹਿੰਦਾ, ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜੋ ਦਿਲ ਖੋਜੋਂ ਆਪਣਾ, ਮੁਝਸਾ ਬੁਰਾ ਨਾ ਕੋਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜਾ ਗਹਿਰਾ ਬ੍ਰਹਮ ਗਿਆਨਮਈ ਨੁਕਤਾ ਸਾਡੀ ਝੋਲੀ 'ਚ ਪਾਇਆ ਹੈ। ਕਹਿੰਦੇ ਨੇ, ਪੁਰਖਾ ਜੇ ਹਰ ਇੱਕ ਵਿੱਚ ਹਰੀ ਨੂੰ ਦੇਖਣਾ ਚਾਹੁੰਦਾ ਹੈ, ਉਸ ਸੱਜਣ ਪ੍ਰਭੂ ਨੂੰ ਦੇਖਣ ਦੀ ਖਾਹਿਸ਼ ਹੈ, ਤਾਂ ਸਾਡਾ ਇਹ ਬਚਨ ਮੰਨ ਕੇ ਦੇਖ, ਤੈਨੂੰ ਪਰਮਾਤਮਾ ਦਾ ਦੀਦਾਰ ਹੋ ਜਾਏਗਾ। ਹਰ ਇੱਕ ਨੂੰ ਹੋ ਜਾਵੇਗਾ, ਮੈਨੂੰ ਵੀ ਤੁਹਾਨੂੰ ਵੀ। ਕਿਹੜਾ ਬਚਨ ਮੰਨਣਾ ਹੈ? ਸਾਹਿਬ ਕਹਿੰਦੇ ਨੇ, ਮਨ ਆਪਣੇ 'ਤੇ ਬੁਰਾ ਮਿਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ। ਪਰਮਾਤਮਾ ਦਿਖਾਈ ਪੈਣ ਲੱਗ ਪਏ। ਹੁਣ ਜਿਉਂ ਜਿਉਂ ਭਾਈ ਮੂਲ ਚੰਦ ਜੀ ਨੂੰ ਆਪਣੇ ਗੁਨਾਹ ਦਿਖਾਈ ਪੈਂਦੇ ਨੇ, ਤਿਉਂ ਤਿਉਂ ਗੁਰੂ ਨਾਨਕ ਵਿੱਚ ਨਿਰੰਕਾਰ ਦਿਖਾਈ ਪੈਣ ਲੱਗ ਪਏ। ਆਖਣ ਲੱਗੇ, ਨੈ ਹਮਨੇ ਚਲਤ ਲਖੇ ਜੋ ਰੂਰੇ। ਅਸੀਂ ਹੀ ਤੁਹਾਡੇ ਬਚਨਾਂ ਮੁਤਾਬਕ ਨਹੀਂ ਚੱਲ ਸਕੇ, ਤੇ ਸਾਡਾ ਜੀਵਨ ਰੂੜਾ ਸੋਹਣਾ ਨਹੀਂ ਬਣ ਸਕਿਆ।
ਨਿਸ ਦਿਨ ਦਿਨ ਨਿੰਦਤ ਰਹਿ ਵਿਸਾਲਾ।
ਹੁਣ ਰੋ ਰੋ ਕੇ ਕਹਿਣ ਲੱਗੇ ਵੀ ਅਸੀਂ ਤਾਂ ਦਿਨ ਰਾਤ ਤੁਹਾਡੀ ਨਿੰਦਾ ਹੀ ਕਰਦੇ ਰਹੇ, ਅਸੀਂ ਤਾਂ ਆਮ ਇਨਸਾਨ ਸਮਝਦੇ ਰਹੇ, ਪਰ ਹੁਣ ਪਤਾ ਚੱਲਿਆ ਤੁਸੀਂ ਭਗਵਾਨ ਹੋ, ਪਰਮਾਤਮਾ ਹੋ, ਨਿਰੰਕਾਰ ਸਵਰੂਪ ਹੋ। ਇਸ ਲਈ ਆਪਣੀ ਕੀਤੀ ਹੋਈ ਨਿੰਦਿਆ ਦੀ ਤੁਹਾਡੇ ਚਰਨਾਂ 'ਤੇ ਸਿਰ ਰੱਖ ਕੇ ਮਾਫ਼ੀ ਮੰਗਦੇ ਹਾਂ। ਹਾਂਜੀ,
ਬਚੀ ਪੈ ਨਿਤ ਜਗਤ ਜੰਜਾਲਾ।
ਅਤੇ ਅਸੀਂ ਸਾਰੇ ਸੰਸਾਰ ਦੇ ਜੰਜਾਲਾਂ ਵਿੱਚ ਫਸੇ ਰਹੇ, ਗੁਆਚੇ ਰਹੇ, ਜੰਜਾਲ ਜਨਮਾਂ ਜਨਮਾਂ ਦਾ ਜਾਲ ਮੋਹ ਆਦਿਕ ਦਾ, ਅਤੇ ਸੰਸਾਰ ਦੀ ਲੋਕ ਲਾਜ ਦੇ ਜਾਲ ਵਿੱਚ ਬੱਝੇ ਰਹੇ ਹਾਂ, ਖਚਤ ਹੋਏ ਰਹੇ ਹਾਂ। ਹਾਂਜੀ,
ਅਵਗੁਣ ਕਰੇ ਬਖਸ਼ੀਏ ਮੋਹੀ।
ਮੈਂ ਤਾਂ ਬੜਾ ਅਵਗੁਣ ਆ ਰਹਾ ਹਾਂ, ਨਾਲੇ ਰੋਂਦੇ ਪਏ ਨੇ, ਨਾਲੇ ਕਹਿੰਦੇ ਪਏ, ਆਂਸੂ ਇਹਨਾਂ ਦੇ ਗਿਰ ਗਿਰ ਕੇ ਅਤੇ ਇਹਨਾਂ ਦਾ ਕੁੜਤਾ ਸਾਰਾ ਆਂਸੂਆਂ ਨਾਲ ਭਿੱਜ ਗਿਆ। ਵਾਕਈ ਜਦੋਂ ਪ੍ਰੇਮ ਜਾਗਦਾ ਹੈ ਨਾ, ਪਸ਼ਚਾਤਾਪ ਜਾਗਦਾ ਹੈ, ਤਾਂ ਫਿਰ ਮਨੁੱਖ ਦੀ ਜ਼ਬਾਨ ਬਿਆਨ ਨਹੀਂ ਕਰ ਸਕਦੀ। ਸਿਆਣੇ ਡਾਕਟਰ ਸਮਝਦੇ ਨੇ ਬਈ ਜਿਤਨੀ ਦੇਰ ਤੱਕ ਮਰੀਜ਼ ਬੋਲ ਕੇ ਦੱਸ ਸਕਦਾ ਹੈ ਨਾ ਬਈ ਇੱਥੇ ਦਰਦ ਹੁੰਦੀ ਹੈ, ਉਨ੍ਹਾਂ ਚਿਰ ਉਹਨੂੰ ਸਖਤ ਦਵਾਈ ਦੀ ਲੋੜ ਨਹੀਂ ਆਉਂਦੀ, ਕਿਉਂਕਿ ਦਰਦ ਸਹੀ ਜਾ ਸਕਦੀ। ਦਰਦ ਜ਼ਿਆਦਾ ਹੋ ਜਾਵੇ ਫਿਰ ਮਰੀਜ਼ ਦੱਸ ਨਹੀਂ ਸਕਦਾ, ਫਿਰ ਬੇਹੋਸ਼ ਹੋ ਜਾਂਦਾ। ਇਹਦਾ ਮਤਲਬ ਹੈ ਬਹੁਤ ਗਹਿਰੀ ਦਰਦ ਹੈ, ਫਿਰ ਇਲਾਜ ਪ੍ਰਾਰੰਭ ਉਸ ਤਰ੍ਹਾਂ ਦਾ ਹੁੰਦਾ। ਬਿਲਕੁਲ ਇਸ ਤਰ੍ਹਾਂ ਜਿਹੜਾ ਹੰਕਾਰ ਹੈ ਨਾ, ਉਹ ਵੀ ਅੱਖਾਂ 'ਚੋਂ ਦਿਖਾਈ ਪੈਂਦਾ ਹੈ, ਦੁੱਖ ਵੀ ਅੱਖਾਂ 'ਚੋਂ ਦਿਖਾਈ ਪੈਂਦਾ ਹੈ, ਅਤੇ ਸੁੱਖ ਵੀ ਆਂਸੂ ਬਣ ਕੇ ਬਾਹਰ ਪ੍ਰਗਟ ਆਉਂਦਾ ਹੈ। ਆਂਸੂਆਂ ਨਾਲ ਬਿਆਨ ਆਉਂਦਾ, ਜ਼ਬਾਨ ਨਾਲ ਬਿਆਨ ਨਹੀਂ ਆਉਂਦਾ। ਅਤੇ ਪਸ਼ਚਾਤਾਪ, ਪ੍ਰੇਮ, ਇਸ ਨੂੰ ਵੀ ਜ਼ਬਾਨ ਨਹੀਂ ਬਿਆਨ ਕਰ ਸਕਦੀ, ਆਂਸੂ ਹੀ ਬਿਆਨ ਕਰ ਸਕਦੇ ਹਨ। ਹਾਂਜੀ,
ਹਮਾਰੀ ਲੱਜਿਆ ਤੋ ਹੀ
ਆਖਣ ਲੱਗੇ, ਜਿਵੇਂ ਸਮਝੋ ਆਪਣੇ ਜਾਣ ਕੇ ਸਾਨੂੰ ਬਖਸ਼ ਲਵੋ, ਅਸੀਂ ਆਪਣੇ ਤੁਹਾਡੇ ਅਖਵਾਣ ਦਾ ਹੱਕ ਤਾਂ ਨਹੀਂ ਰੱਖਦੇ, ਹੱਕ ਖੋ ਚੁੱਕੇ ਹਾਂ, ਕਿਉਂਕਿ ਬੜੇ ਅਪਮਾਨ ਵਿੱਚ ਸ਼ਬਦ ਕਹਿੰਦੇ ਰਹੇ ਹਾਂ, ਸਾਨੂੰ ਬਖਸ਼ ਲਵੋ ਅਤੇ ਹੁਣ ਸਾਡੀ ਲਾਜ ਰੱਖ ਲਓ, ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ। ਹਾਂਜੀ,
ਦੀਨ ਪੈ ਕੋ ਦੇਖ ਦਿਆਲਾ।
ਜਦ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ, ਬੜੇ ਦੀਨਤਾ ਨਾਲ ਬੇਨਤੀ ਕਰ ਰਹੇ, ਬੜਾ ਪਿਆਰ ਦਾ ਪ੍ਰਗਟਾਵਾ ਕਰਦੇ ਨੇ, ਔਰ ਪਸ਼ਚਾਤਾਪ ਦਾ ਜਲ ਅੱਖੀਆਂ ਵਿੱਚੋਂ ਬਰਸਦਾ ਪਿਆ ਹੈ। ਹਾਂਜੀ,
ਕਹਿ ਬਚਨ ਕਰ ਕਿਰਪਾ ਵਿਸਾਲਾ।
ਗੁਰੂ ਨਾਨਕ ਪਾਤਸ਼ਾਹ ਜੀ ਦਾ ਹਿਰਦਾ ਬੜਾ ਖੁੱਲ੍ਹਾ ਹੈ, ਬੜੇ ਵਿਸ਼ਾਲ ਹਿਰਦੇ ਦੇ ਮਾਲਕ ਨੇ। ਇਹ ਬਚਨ ਤੁਹਾਡੀ ਨਜ਼ਰ ਕਰੀਏ ਪੇਸ਼ਤਰ, ਸਤਿਗੁਰੂ ਜੀ ਦੀ ਵਿਸ਼ਾਲਤਾ ਤੋਂ ਸਦਕੇ ਜਾਂਦਿਆਂ ਹੋਇਆਂ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਬਿਲਕੁਲ ਨਹੀਂ ਚਿਤਾ ਰਿਹਾ ਬਈ ਗਾਲਾਂ ਕੱਢਦੇ ਰਹੇ, ਕੁਰਾਈ ਆਖਦੇ ਰਹੇ ਨੇ, ਸਾਡੀ ਭੈਣ ਜੀ ਨਾਲ ਵੀ ਔਖਾ ਬੋਲਦੇ ਰਹੇ ਨੇ, ਔਰ ਬਾਰ ਬਾਰ ਤਾਨੇ ਦਿੰਦੇ ਰਹੇ ਨੇ। ਪਤਾ ਨਹੀਂ ਸਾਡੀ ਪਤਨੀ ਨੂੰ ਵੀ ਕਿੰਨੇ ਤਾਨੇ ਦਿੱਤੇ, ਸਭ ਕੁਝ ਭੁੱਲ ਗਏ, ਕਿਰਪਾ ਦੇ ਘਰ ਵਿੱਚ ਆ ਗਏ ਅਤੇ ਕਿਰਪਾਲੂ ਹੋ ਕੇ ਵਿਸ਼ਾਲ ਕਿਰਪਾ ਕਰਦਿਆਂ ਇਹ ਪਾਵਨ ਬੋਲ ਆਪਣੀ ਰਸਨਾ ਤੋਂ ਆਖੇ। ਹਾਂਜੀ,
ਸਿਮਰਹੋ ਸਤਨਾਮ ਗਤਦਾਈ।
ਆਖਣ ਲੱਗੇ ਬਾਪੂ ਜੀ, ਹੋਰ ਕੋਈ ਤਰੀਕਾ ਨਹੀਂ ਹੈ ਜੀਵਨ ਨੂੰ ਸਵਾਰਨ ਦਾ, ਨਿਮਰਤਾ ਧਾਰਨ ਕਰਨ ਦੇ ਨਾਲ ਨਾਲ ਵਾਹਿਗੁਰੂ ਦਾ ਸੱਚਾ ਨਾਮ ਜਪਣਾ ਬੜਾ ਜ਼ਰੂਰੀ। ਸਤ ਦਾ ਮਤਲਬ ਸੱਚ, ਨਾਮ ਦਾ ਮਤਲਬ ਵਾਹਿਗੁਰੂ। ਵਾਹਿਗੁਰੂ ਮੰਤਰ ਦਾ ਜਾਪ ਕਰਨਾ ਬੜਾ ਜ਼ਰੂਰੀ ਹੈ, ਇਹ ਸਾਰੇ ਸੁੱਖ ਦੇਣ ਵਾਲਾ ਅਤੇ ਮੁਕਤੀਦਾਇਕ ਹੈ। ਹਾਂਜੀ,
ਸਤ ਸੰਗਤ ਮੈਂ ਮਿਲ ਸੁਖ ਪਾਈ।
ਅਤੇ ਦੂਸਰੀ ਗੱਲ ਹੈ, ਇੱਕ ਤਾਂ ਹੈ ਨਾਮ ਜਪਣਾ ਅਤੇ ਦੂਸਰਾ ਹੈ ਸਤਸੰਗਤ ਰੋਜ਼ ਕਰਨਾ। ਜਿੰਨਾ ਚਿਰ ਜੀਵਣਾ ਸਤਸੰਗਤ ਕਰਨੀ। ਤੁਹਾਨੂੰ ਪਤਾ ਹੈ ਨਾ, ਸਾਰੇ ਲੋਕ ਕਹਿੰਦੇ ਨੇ ਸਾਬਣ ਨਾਲ ਕੱਪੜਾ ਧੁੱਲਦਾ ਹੈ, ਪਰ ਜੇ ਸੁੱਕੇ ਕੱਪੜੇ 'ਤੇ ਸਾਬਣ ਰਗੜੀ ਜਾਓ ਕੱਪੜਾ ਧੁਲੇਗਾ ਨਹੀਂ, ਸਗੋਂ ਮੈਲਾ ਹੋ ਜਾਏ, ਸਗੋਂ ਹੋਰ ਮੈਲ ਅਲੂਦਾ ਹੋਵੇਗਾ, ਪਾਉਣ ਦੇ ਕਾਬਲ ਨਹੀਂ ਰਹੇਗਾ। ਤੁਸੀਂ ਦੇਖ ਲੈਣਾ, ਕੱਪੜੇ ਨੂੰ ਸਾਬਣ ਤਾਂ ਹੀ ਸਾਫ਼ ਕਰਦਾ ਹੈ ਜੇ ਸਾਬਣ ਨਾਲੋਂ ਸੈਕੜੇ ਗੁਣਾ ਜ਼ਿਆਦਾ ਪਾਣੀ ਹੋਵੇ। ਪਾਣੀ ਬਹੁਤ ਜ਼ਿਆਦਾ ਚਾਹੀਦਾ, ਸਾਬਣ ਥੋੜ੍ਹਾ ਜਿਹਾ। ਮਹਾਰਾਜ ਕਹਿਣ ਲੱਗੇ, ਨਾਮ ਸਾਬਣ ਹੈ, ਅੰਮ੍ਰਿਤ ਵੇਲੇ ਜਪਣਾ ਹੈ ਅਤੇ ਸੇਵਾ ਜਲ ਦੇ ਰੂਪ ਵਿੱਚ ਹੈ। ਸੇਵਾ ਅਤੇ ਸਿਮਰਨ ਕਰਕੇ ਬਾਪੂ ਜੀ ਜੀਵਨ ਸਫਲ ਹੋ ਜਾਂਦਾ, ਪਰਮਾਤਮਾ ਮਈ ਹੋ ਜਾਂਦਾ ਹੈ। ਹਾਂਜੀ,
ਕਰ ਬੰਧਨ ਕਰ ਤਾਰ ਅਗਾਰੀ।
ਅਤੇ ਦੂਜੀ ਗੱਲ ਹੈ, ਕਿਸੇ ਬੰਦੇ ਦੇ ਸਾਹਮਣੇ ਮੱਥਾ ਟੇਕਣ ਦੀ ਲੋੜ ਨਹੀਂ, ਕਰਤਾ ਪੁਰਖ ਦੇ ਸਾਹਮਣੇ ਮੱਥਾ ਟੇਕਣ। ਕਰ ਬੰਧਨ ਕਰਤਾਰ ਅਗਾਰੀ, ਜੇ ਇਹ ਤੁਹਾਨੂੰ ਪ੍ਰਵਾਨ ਹੈ ਤਾਂ ਕਰਤਾ ਪੁਰਖ ਦੇ ਹਾਜ਼ਰ ਨਾਜ਼ਰ ਜਾਣਦਿਆਂ ਮੱਥਾ ਟੇਕੋ ਅਤੇ ਪ੍ਰਭੂ ਚਰਨਾਂ ਨਾਲ ਜੁੜ ਜਾਵੋ। ਹਾਂਜੀ,
ਪਾਵੋਗੇ ਅਪਵਰਗ ਸੁਖਾਰੀ।
ਅਤੇ ਮਹਾਰਾਜ ਕਹਿਣ ਲੱਗੇ, ਫਿਰ ਮੋਕਸ਼ ਮਿਲੇਗੀ, ਮੁਕਤ ਹੋ ਜਾਓਗੇ। ਬਾ ਜਿੰਨਾ ਚਿਰ ਸੰਸਾਰ 'ਤੇ ਜੀਵੋਗੇ ਸਾਰੀਆਂ ਬਰਕਤਾਂ ਕਦਮ ਚੁੰਮਣਗੀਆਂ, ਔਰ ਜਦੋਂ ਸੰਸਾਰ ਤੋਂ ਰੁਖਸਤ ਹੋਵੋਗੇ ਫਿਰ ਪਰਮਾਤਮਾ ਵਿੱਚ ਅਭੇਦ ਹੋ ਜਾਓਗੇ। ਬਾਬਾ ਮੂਲ ਚੰਦ ਜੀ ਨੇ ਮਹਾਰਾਜ ਦੇ ਚਰਨ ਕੱਸ ਕੇ ਪਕੜ ਲਏ ਅਤੇ ਆਖਿਆ, ਮੈਂ ਹੋਰ ਕਿਸੇ ਪਰਮਾਤਮਾ ਨੂੰ ਨਹੀਂ ਜਾਣਦਾ, ਮੇਰਾ ਪਰਮਾਤਮਾ ਤੂੰ ਹੀ ਹੈਗਾ। ਸੱਚ ਕਿਹਾ, ਸਮਝ ਆ ਗਈ, ਮੇਰਾ ਨਿਰੰਕਾਰ ਤੂੰ ਹੀ ਹੈਗਾ ਹੈ, ਮੈਨੂੰ ਹੋਰ ਕਿਸੇ ਮੁਕਤੀ ਦੀ ਲੋੜ ਨਹੀਂ ਹੈ, ਮੇਰਾ ਤੇਰੇ ਚਰਨਾਂ ਨਾਲ ਪਿਆਰ ਬਣਿਆ ਰਹੇ, ਇਹ ਆਸ਼ੀਰਵਾਦ ਮੈਨੂੰ ਦਿਓ। ਦੇਖੋ ਕਿਤਨਾ ਆਪਣੇ ਆਪ ਨੂੰ ਮਿਟਾਉਣਾ ਹੈ। ਵੱਡਾ ਮੁਰਾਤਬਾ ਹੁੰਦਿਆਂ ਹੋਇਆਂ, ਪਿਤਾ ਸਮਾਨ ਹੁੰਦਿਆਂ ਹੋਇਆਂ, ਆਪਣੇ ਬੱਚੇ ਸਮਾਨ ਗੁਰੂ ਨਾਨਕ ਦੇ ਚਰਨਾਂ 'ਤੇ ਸਿਰ ਰੱਖ ਦੇਣਾ, ਇਹ ਸਾਬਤ ਕਰਦਾ ਹੈ ਕਿ ਅੰਦਰੋਂ ਹਉਮੈ ਦਾ ਨਾਸ਼ ਹੋ ਗਿਆ ਅਤੇ ਗੁਰੂ ਪ੍ਰੇਮ ਦਾ ਨਿਵਾਸ ਹੋ ਗਿਆ ਹੈ, ਅਤੇ ਫਿਰ ਇਹ ਬਰਕਤ ਪ੍ਰਾਪਤ ਹੋਈ ਹੈ। ਹਾਂਜੀ,
ਇਸ ਬਿਧ ਸੁਣ ਕੇ ਸੀਸ ਨਵਾਇਓ।
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਸੁਣ ਕੇ ਭਾਈ ਮੂਲ ਚੰਦ ਨੇ ਜ਼ਮੀਨ 'ਤੇ ਸਿਰ ਰੱਖ ਦਿੱਤਾ ਅਤੇ ਆਖਿਆ, ਮੇਰੇ ਸਿਰ 'ਤੇ ਹੱਥ ਰੱਖੋ, ਮੈਨੂੰ ਆਪਣਾ ਅਸੀਸ ਭਰਿਆ ਹੱਥ ਰੱਖ ਕੇ ਆਪਣਾ ਸੇਵਕ ਬਣਾ ਲਓ, ਆਪਣਾ ਸਿਸ ਆਪਣਾ ਸਿੱਖ ਬਣਾ ਲਵੋ।
ਮੋਹ ਪਟਲ ਤਤ ਚਿੰਨ ਬਿਲਗਾਇਓ।
ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਮਿਹਰ ਭਰਿਆ ਸਿਰ 'ਤੇ ਹੱਥ ਦਾ ਸਪਰਸ਼ ਕੀਤਾ ਅਤੇ ਭਾਈ ਮੂਲ ਚੰਦ ਦੇ ਹਿਰਦੇ 'ਚੋਂ ਮੋਹ ਦਾ ਸਾਰਾ ਪਰਦਾ ਦੂਰ ਹੋ ਗਿਆ। ਜਿਹੜੀ ਰਿਸ਼ਤੇਦਾਰੀ ਦੀ ਗੱਲ ਸੀ ਉਹ ਦੂਰ ਹੋ ਗਈ, ਰਿਸ਼ਤੇਦਾਰ ਅੰਦਰੋਂ ਨਿਕਲ ਗਿਆ ਅਤੇ ਨਿਰੰਕਾਰ ਅੰਦਰ ਪ੍ਰਵੇਸ਼ ਕਰ ਗਿਆ। ਹਾਂਜੀ,
ਸਿਮਰਨ ਮੈਂ ਲਿਵ ਲੱਗੀ ਸੁਹੇਲੀ।
ਫਿਰ ਤਾਂ ਵਾਹਿਗੁਰੂ ਮੰਤਰ ਵਿੱਚ ਉਹਨਾਂ ਦੀ ਲਿਵ ਲੱਗ ਗਈ, ਜਿਵੇਂ ਸਮਾਧੀ ਲੱਗ ਗਈ, ਲਗਾਤਾਰ ਰੋਮ ਰੋਮ 'ਚੋਂ ਵਾਹਿਗੁਰੂ 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 ਦੀ ਪਾਵਨ ਧੁਨੀ ਸੁਣਾਈ ਪੈਣ ਲੱਗ ਪਈ ਭਾਈ ਮੂਲ ਚੰਦ ਜੀਆਂ ਨੂੰ। ਹਾਂਜੀ,
ਤਜੀ ਪੈਲ ਕੀ ਦੁਐਤ ਦੁਹੇਲੀ।
ਹੁਣ ਮਤ ਸੁਹੇਲੀ ਹੋ ਗਈ ਅਤੇ ਪਹਿਲੀ ਦੁਐਸ਼ ਨਾਲ ਭਰੀ ਹੋਈ, ਦੁੱਖਾਂ ਨਾਲ ਭਰੀ ਹੋਈ ਮਤ ਦਾ, ਹੰਕਾਰ ਵਾਲੀ ਮਤ ਦਾ ਅੰਦਰੋਂ ਨਾਸ਼ ਹੋ ਗਿਆ। ਹਾਂਜੀ,
ਆਨ ਸਦਨ ਨਿਜ ਤ੍ਰਿਆ ਸਮਝਾਈ।
ਆ ਕੇ ਫਿਰ ਆਪਣੀ ਸੁਪਤਨੀ ਬੀਬੀ ਚੋਣੀ ਨੂੰ ਵੀ ਸਮਝਾਇਆ ਹੈ। ਹਾਂਜੀ,
ਪਾਚਲ ਬਾਤਨ ਤੇ ਪਛਤਾਈ,
ਬੜਾ ਪਿਛਲੀਆਂ ਗੱਲਾਂ ਤੋਂ ਆਪ ਵੀ ਪਛਤਾਉਂਦੇ ਪਏ ਹਨ, ਤੇ ਮਾਤਾ ਚੋਣੀ ਵੀ ਕਹਿੰਦੀ ਪਈ ਹੈ ਬਈ ਤੁਸੀਂ ਸੱਚ ਹੀ ਕਹਿੰਦੇ ਪਏ ਹੋ। ਹਾਂਜੀ,
ਕੇਤ ਕਾਲ ਕੀਨੋ ਸਤ ਸੰਗਾ,
ਬਸ ਫਿਰ ਦੋਵੇਂ ਜਾਣੇ ਨਾਲੇ ਸੇਵਾ ਕਰਦੇ ਰਹੇ, ਨਾਲੇ ਪਿਛਲੇ ਕਬੋਲ ਬੋਲਿਆ ਹੋਇਆਂ ਦਾ ਪਸ਼ਚਾਤਾਪ ਕਰਦੇ ਰਹੇ, ਅਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਖੁਦ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਰੱਬੀ ਰਸ ਦੀਆਂ ਸ਼ਬਰਾਂ ਲੱਗ ਜਾਂਦੀਆਂ ਨੇ ਔਰ ਸੰਗਤਾਂ ਦੀ ਗਿਣਤੀ ਮਿਣਤੀ ਦਾ ਕੋਈ ਹਿਸਾਬ ਨਹੀਂ ਰਹਿੰਦਾ। ਲੱਗਦਾ ਮੁਕਤ ਆਤਮਾਵਾਂ ਦਰਗਾਹ 'ਚੋਂ ਮਨੁੱਖ ਰੂਪ ਧਾਰ ਕੇ ਬਾਬੇ ਦੇ ਕੋਲੋਂ ਕੀਰਤਨ ਸੁਣਨ ਵਾਸਤੇ ਆ ਜਾਂਦੀਆਂ। ਰਸ ਦੀਆਂ ਸ਼ੈਬਰਾਂ ਲੱਗ ਜਾਂਦੀਆਂ ਹਨ ਅਤੇ ਇਹ ਨਾਲੇ ਪਿਛਲੇ ਬੋਲਾਂ ਦਾ ਪਸ਼ਚਾਤਾਪ ਕਰਦੇ ਨੇ ਅਤੇ ਨਾਲੇ ਸੇਵਾ ਕਰਦੇ ਨੇ ਔਰ ਨਾਲੇ ਸਤਸੰਗ ਮਹਾਰਾਜ ਦੇ ਬਚਨ ਸੁਣਦੇ ਹਨ, ਜਿਵੇਂ ਆਪ ਸਾਰੇ ਸੁਣਦੇ ਪਏ ਹੋ। ਹਾਂਜੀ,
ਹਰ ਚਰਨਨ ਮੈਂ ਪ੍ਰੇਮ ਉਮੰਗਾ,
ਅਤੇ ਪਰਮਾਤਮਾ ਦੇ ਗੁਰੂ ਦੇ ਚਰਨਾਂ 'ਚ, ਗੁਰੂ ਨਾਨਕ ਦੇ ਚਰਨਾਂ 'ਚ ਇਹਨਾਂ ਦਾ ਅਥਾਹ ਪ੍ਰੇਮ ਬਣ ਗਿਆ ਅਤੇ ਹੁਣ ਸੁੱਤਿਆਂ ਵੀ ਗੁਰੂ ਨਾਨਕ ਨੂੰ ਯਾਦ ਕਰੀ ਜਾਂਦੇ ਨੇ, ਜਾਗਦਿਆਂ ਸੇਵਾ ਸਿਮਰਨ 'ਤੇ ਮੱਥਾ ਟੇਕੀ ਜਾਂਦੇ ਨੇ ਅਤੇ ਸੁੱਤਿਆਂ ਹੋਇਆਂ ਵੀ ਸੁਪਨੇ ਵਿੱਚ ਗੁਰੂ ਨਾਨਕ ਨੂੰ ਹੀ ਮੱਥਾ ਟੇਕੀ ਜਾਂਦੇ। ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਇਹਨਾਂ ਨੂੰ ਇੰਜ ਲੱਗਣ ਲੱਗ ਪਿਆ ਬਈ ਜਿਵੇਂ ਸੱਜੇ ਪਾਸੇ ਸਾਡੇ ਗੁਰੂ ਨਾਨਕ ਚੱਲ ਰਹੇ ਨੇ ਅਤੇ ਇਹ ਆਪ ਨਾਲ ਨਾਲ ਚੱਲਦੇ ਪਏ। ਐਸੀ ਮਨ ਦੀ ਪ੍ਰੇਮਮਈ ਅਵਸਥਾ ਉੱਗੜ ਪਈ ਹੈ। ਹਾਂਜੀ,
ਪੈ ਬੇਕੀ ਥੋਰਨਾ ਦਿਨ ਮੈਂ,
ਭਾਈ ਸਾਹਿਬ ਕਹਿੰਦੇ ਨੇ ਕਮਾਲ ਹੋ ਗਈ, ਇੰਨਾ ਹਿਰਦਾ ਵਿਰੋਧ ਨਾਲ ਭਰਿਆ ਸੀ, ਇੰਨਾ ਕਬੋਲ ਰਸਨਾ ਬੋਲਦੀ ਸੀ, ਪਰ ਥੋੜ੍ਹੇ ਦਿਨਾਂ ਦੇ ਸਤਸੰਗ ਸਦਕਾ ਹੀ, ਨਾਮ ਜਾਪ ਸਦਕਾ ਹੀ ਇਹ ਬ੍ਰਹਮ ਗਿਆਨੀ ਹੋ ਗਏ। ਵਿਵੇਕੀ ਦਾ ਮਤਲਬ ਹੈ ਬ੍ਰਹਮ ਗਿਆਨ, ਬਿਬ ਦਾ ਮਤਲਬ ਹੈ ਦੋ, ਅਤੇ ਵਿਵੇਕੀ ਦਾ ਮਤਲਬ ਹੈ ਦੁਆਇਸ ਨਿਕਲ ਗਈ, ਇੱਕ ਹੀ ਰਹਿ ਗਈ। ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਿਬੇਕਾ, ਜੋ ਬਿਬਪਣੇ ਨੂੰ ਖਤਮ ਕਰ ਦੇਵੇ ਅਤੇ ਇੱਕ ਨਾਲ ਜੋੜ ਦੇਵੇ, ਇਹ ਦੋਵੇਂ ਜਣੇ ਬ੍ਰਹਮ ਗਿਆਨ ਅਵਸਥਾ ਨੂੰ ਪ੍ਰਾਪਤ ਹੋ ਗਏ। ਹਾਂਜੀ,
ਸਤ ਅਸਤ ਲਖਿਓ ਸਭ ਮਨ ਮੈਂ,
ਸੰਸਾਰ ਦੀ ਅਸਲੀਅਤ, ਸਰੀਰ ਦੀ ਅਸਲੀਅਤ, ਰਿਸ਼ਤਿਆਂ ਦੀ ਅਸਲੀਅਤ, ਪਦਾਰਥ ਦੀ ਅਸਲੀਅਤ ਅਤੇ ਨਿਰੰਕਾਰ ਦੀ ਸੱਤਤਾ, ਪਰਮਾਤਮਾ ਦੀ ਸੱਚਾਈ ਇਹਨਾਂ ਦੇ ਉੱਤੇ ਪ੍ਰਗਟ ਹੋ ਗਈ, ਸਭ ਕੁਝ ਦਿਖਾਈ ਪੈਣ ਲੱਗ ਪਿਆ। ਹਾਂਜੀ,
ਹਾਰ ਬਲਾ ਪੂਰਨ ਪੁਨ ਹੋਈ,
ਤੇ ਇੱਕ ਦਿਨ ਅੰਮ੍ਰਿਤ ਵੇਲੇ ਭਾਈ ਮੂਲ ਚੰਦ ਆਪਣੀ ਪਤਨੀ ਨੂੰ ਆਖਣ ਲੱਗੇ, ਪਰਮੇਸ਼ਰ ਕੀਏ ਮੈਂ ਕੋ ਗੁਰੂ ਨਾਨਕ ਸਰੀਰ ਨਾ ਏ ਦਿਖਾਈ ਪਾਉਂਦਾ। ਜਨਮ ਸਾਖੀ ਦੇ ਬੋਲ ਨੇ, ਆਖਣ ਲੱਗੇ ਅਸਾਂ ਕੋ ਵੀ ਗੁਰੂ ਨਾਨਕ ਆ ਸਾਡਾ ਜਮਾਤਰਾ ਦਾਮਾਦ ਨਾ ਏ ਦਿਖਾਈ ਪਾਉਂਦਾ, ਅਸਾਂ ਕੋ ਤਾਂ ਕੇਵਲ ਪ੍ਰਕਾਸ਼ ਹੀ ਦਿਖਾਈ ਪਾਉਂਦਾ ਹੈ। ਗੁਰੂ ਨਾਨਕ ਜਿੱਥੇ ਬੈਠੇ ਹੁੰਦੇ ਨੇ ਉੱਥੇ ਚਾਨਣ ਹੀ ਚਾਨਣ ਦਿਖਾਈ ਪੈਂਦਾ। ਭਾਈ ਮੂਲ ਚੰਦ ਕਹਿਣ ਲੱਗੇ ਮੇਰੀ ਵੀ ਅਵਸਥਾ ਇਹੀ ਹੈ, ਹੁਣ ਮੈਨੂੰ ਗੁਰੂ ਨਾਨਕ ਸਾਡਾ ਰਿਸ਼ਤੇਦਾਰ ਜਵਾਈ ਦਿਖਾਈ ਨਹੀਂ ਪੈਂਦਾ, ਗੁਰੂ ਨਾਨਕ ਹੁਣ ਮੈਨੂੰ ਪਰਮਾਤਮਾ ਦਿਖਾਈ ਪੈਣ ਲੱਗ ਪਿਆ। ਚੱਲ ਅੱਜ ਆਪਣੇ ਮਕਾਨ ਦੀ, ਸਾਜੋ ਸਮਾਨ ਦੀ ਸਾਰੀ ਲਿਸਟ ਬਣਾ ਕੇ ਪੱਟਾ ਲਿਖ ਕੇ ਮਹਾਰਾਜ ਨੂੰ ਭੇਟਾ ਕਰ ਦੇਈਏ, ਸਭ ਕੁਝ ਉਹਨਾਂ ਦਾ ਹੀ ਤਾਂ ਹੈ, ਸਾਡਾ ਤਾਂ ਕੁਛ ਵੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਇਹਨਾਂ ਨੇ ਸਿਰ ਰੱਖਿਆ ਅਤੇ ਫਿਰ ਉਮਰ ਇਹਨਾਂ ਦੀ ਪੂਰੀ ਹੋ ਗਈ, ਸਮਾਂ ਪੂਰਾ ਹੋ ਗਿਆ। ਜਿਹੜਾ ਸਮਾਂ ਪਾਰ ਬ੍ਰਹਮ ਦੀ ਦਰਗਾਹ ਤੋਂ ਲੈ ਕੇ ਆਏ ਸਨ, ਉਹ ਸਮਾਂ ਸਥਾਨ ਅਤੇ ਸਵਾਸ ਪੂਰੇ ਹੋ ਗਏ। ਹਾਂਜੀ,
ਸੁਖ ਸੋ ਤਨ ਤਜ ਗੇ ਤਬ ਦੋਈ।
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਦੋਵਾਂ ਨੇ ਇਕੱਠਾ ਇੰਜ ਸਰੀਰ ਤਿਆਗ ਦਿੱਤਾ ਜਿਵੇਂ ਕੋਈ ਹਾਥੀ ਇੱਕ ਫੁੱਲ ਨੂੰ ਚੁੱਕ ਕੇ ਪਰੇ ਰੱਖ ਦਿੰਦਾ। ਭਾਵ ਸਰੀਰ ਤਿਆਗਣ ਦਾ ਕੋਈ ਦੁੱਖ, ਕੋਈ ਤਕਲੀਫ, ਕੋਈ ਪੀੜਾ ਇਹਨਾਂ ਨੂੰ ਨਾ ਹੋਈ, ਜਿਵੇਂ ਕੋਈ ਰੁਮਾਲ ਪਰੇ ਚੁੱਕ ਕੇ ਰੱਖ ਦਿੰਦਾ ਹੈ, ਇਸ ਤਰ੍ਹਾਂ ਇਹ ਸਰੀਰ ਨੂੰ ਚੁੱਕ ਕੇ ਪਰੇ ਰੱਖ ਦਿੱਤਾ ਅਤੇ ਦੋਵੇਂ ਗੁਰੂ ਨਾਨਕ ਵਿੱਚ ਸਦਾ ਲਈ ਸਮਾ ਗਏ। ਹਾਂਜੀ,
ਗਵਨੇ ਪ੍ਰਭ ਕੇ ਪਵਨ ਸੁਹਾਵਣ
ਅਤੇ ਨਿਰੰਕਾਰ ਦੇ ਭਵਨ ਸਤ ਸੰਗ ਕਰਦੇ ਕਰਦੇ ਸੱਚਖੰਡ ਵਿੱਚ ਜਾ ਬਿਰਾਜੇ। ਹਾਂਜੀ,
ਪਹੁੰਚੇ ਜਹਾ
ਵਾਹ ਵਾਹ ਵਾਹ
ਭਗਤ ਮਨ ਪਾਵਣ।
ਜਿੱਥੇ ਬੰਦਗੀ ਕਰ ਕਰਕੇ ਭਗਤ ਪਾਵਨ ਮਨ ਬਣਾ ਕੇ ਮਨ ਨੂੰ ਪਵਿੱਤਰ ਕਰਕੇ ਕਈਆਂ ਜਨਮਾਂ ਦੀ ਇਬਾਦਤ ਪ੍ਰਸਤਿਸ਼ ਤੋਂ ਬਾਅਦ ਜਿੱਥੇ ਪਹੁੰਚਦੇ ਨੇ ਉਸ ਅਵਸਥਾ ਉਸ ਸੱਚਖੰਡ ਵਿੱਚ ਇਹ ਗੁਰੂ ਨਾਨਕ ਦੇ ਚਰਨਾਂ ਦੀ ਥੋੜ੍ਹੇ ਦਿਨ ਸੇਵਾ ਕਰਕੇ ਹੀ ਪਹੁੰਚ ਗਏ। ਹਾਂਜੀ,
ਸ਼੍ਰੀ ਨਾਨਕ ਤਿਨ ਕੀ ਗਤ ਕਰਕੇ।
ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੀ ਮੁਕਤੀ ਕਰਨ ਵਾਲੇ, ਮੁਕਤੀ ਕਰਕੇ ਉਹਨਾਂ ਨੂੰ ਸੱਚਖੰਡ ਪਹੁੰਚਾ ਕੇ। ਹਾਂਜੀ,
ਰਹਿ ਤਹਾਂ ਸਿੱਖ ਪ੍ਰੇਮ ਵਿਚਰ ਕੇ।
ਅਤੇ ਗੁਰਸਿੱਖਾਂ ਦਾ ਇਲਾਕਾ ਨਿਵਾਸੀਆਂ ਸੰਗਤਾਂ ਦਾ ਪ੍ਰੇਮ ਕਰਨ ਵਾਲੇ ਹਿਰਦਿਆਂ ਦਾ ਪ੍ਰੇਮ ਦੇਖ ਕੇ ਕੁਝ ਦਿਨ ਹੋਰ ਵੀ ਉੱਥੇ ਠਹਿਰੇ। ਹਾਂਜੀ,
ਕੇਤਕ ਦਿਨ ਪੁਨ ਕੀਨ ਤਿਆਰੀ।
ਅਤੇ ਫਿਰ ਕੁਛ ਦਿਨਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਭਾਈ ਗੁਰੂ ਸੰਗਤੋ, ਗੁਰਸਿੱਖੋ, ਪਿਆਰਿਓ, ਹੁਣ ਦੋ ਚਾਰ ਦਿਨਾਂ ਨੂੰ ਅਸਾਂ ਅੱਗੇ ਚਲੇ ਜਾਣਾ। ਹੁਣ ਇੱਥੇ ਸਾਡਾ ਨਿਵਾਸ ਇੰਨਾ ਹੀ ਸੀ, ਇੰਨਾ ਕੁ ਸਮਾਂ ਹੀ ਅਸਾਂ ਰਹਿਣਾ ਸੀ, ਅਤੇ ਹੁਣ ਦੋ ਚਾਰ ਦਿਨਾਂ ਤੱਕ ਅਸੀਂ ਅੱਗੇ ਜਾਣਾ ਹੈ। ਹਾਂਜੀ,
ਸਭ ਕੋ ਦਈ ਤੀਰ ਕਹਿ ਪਾਰੀ।
ਮਹਾਰਾਜ ਨੇ ਵੀ ਅੱਗੇ ਜਾਣ ਦੀ ਤਿਆਰੀ ਦੋ ਚਾਰ ਦਿਨਾਂ ਤੱਕ ਕਰ ਲਈ ਸੀ, ਅਤੇ ਕਥਾ ਹੁਣ ਮਿਲ ਗਈ ਹੈ, ਪੁਆਇੰਟ 'ਤੇ ਆ ਗਈ ਹੈ। ਦੋ ਚਾਰ ਦਿਨਾਂ ਤੱਕ ਦਾਸ ਨੇ ਵੀ ਤੁਹਾਡੇ ਚਰਨ ਚੁੰਮਦਿਆਂ ਹੋਇਆਂ, ਤੁਹਾਡੀ ਖਾਕ ਮਸਤਕ 'ਤੇ ਲਾਉਂਦਿਆਂ ਅਗਲੇ ਪੜਾਅ ਵਾਸਤੇ ਰਵਾਨਾ ਹੋ ਜਾਣਾ। 3 ਤਰੀਕ ਦੁਪਹਿਰ ਤੱਕ ਦਾਸ ਨੇ ਹਾਜ਼ਰੀ ਭਰਨੀ ਹੈ ਸ਼ਾਮਾਂ ਦੀ ਫਲਾਈਟ 'ਤੇ, ਆਪ ਕੋਲੋਂ ਆਗਿਆ ਲੈ ਲੈਣੀ ਹੈ। ਸੰਗਤਾਂ ਦਾ ਬਹੁਤ ਪਿਆਰ ਗੁਰੂ ਨਾਨਕ ਦੇ ਚਰਨਾਂ 'ਚ ਬਣਿਆ, ਆਖਣ ਲੱਗੇ ਮਹਾਰਾਜ ਤੁਹਾਨੂੰ ਜਾਣ ਨਹੀਂ ਦੇਣਾ, ਜੋ ਮਰਜ਼ੀ ਹੋਵੇ, ਜੇ ਜਾਣਾ ਹੈ ਤਾਂ ਸਾਨੂੰ ਨਾਲ ਲੈ ਕੇ ਚਲੋ। ਅਵਲਾਂ ਤਾਂ ਬਾਬਾ ਅਸਾਂ ਤਾਂ ਜਾਏ ਨਾ ਹੀ, ਅਤੇ ਜੇ ਰਜਾਏ ਤੁਸਾਂ ਕੀ ਵੰਝਣਾ ਆਹੇ, ਤਾਂ ਬਾਬਾ ਫਿਰ ਅਸਾਂ ਕੋਲ ਨਾਲ ਲਈ ਵੰਝ। ਗੁਰੂ ਨਾਨਕ ਕਹਿਣ ਲੱਗੇ, ਜਿੱਥੇ ਜਿੱਥੇ ਹੈਗੇ ਹੋ ਨਾਲ ਜੁੜੋ, ਜਪਜੀ ਸਾਹਿਬ ਦਾ ਪਾਠ ਕਰੋ, ਆਸਾ ਦੀ ਵਾਰ ਦਾ ਕੀਰਤਨ ਕਰੋ, ਅਤੇ ਜਿੱਥੇ ਕੀਰਤਨ ਹੋਵੇਗਾ ਮੈਂ ਉੱਥੇ ਹੋਵਾਂਗਾ, ਜਿੱਥੇ ਬਾਣੀ ਗਾਈ ਜਾਵੇਗੀ ਮੈਂ ਉੱਥੇ ਤੁਹਾਡੇ ਕੋਲ ਹੋਵਾਂਗਾ। ਇਹ ਬਖਸ਼ਿਸ਼ਾਂ ਦਾ ਸਮਾਂ ਚੱਲਦਾ ਪਿਆ ਹੈ, ਅੱਗੋਂ ਮਹਾਰਾਜ ਕਿਹੜੇ ਪਾਸੇ ਦੀ ਤਿਆਰੀ ਕਰ ਰਹੇ ਨੇ ਅਤੇ ਕਿੱਥੇ ਭਾਗ ਲਾਉਣੇ ਨੇ, ਅਤੇ ਸ਼੍ਰੀ ਮਾਤ ਸੁਲੱਖਣੀ ਜੀ ਅਤੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨਾਲ ਗਏ ਨੇ ਕਿ ਨਹੀਂ ਗਏ, ਇਹ ਸਾਰੀ ਕਥਾ ਆਉਣ ਵਾਲੇ 2-3 ਦਿਨਾਂ 'ਚ ਆਪ ਜੀ ਦੇ ਨਜ਼ਰ ਕਰਨ ਦਾ ਯਤਨ ਕਰਾਂਗੇ। ਬੜੀ ਇਕਾਗਰਤਾ ਨਾਲ, ਪ੍ਰੇਮ ਨਾਲ ਆਪ ਸਾਰਿਆਂ ਨੇ ਸ਼ਰਵਣ ਕੀਤਾ, ਸਾਰਿਆਂ ਦਾ ਬਾਰੰਬਾਰ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ, ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਗੁਰੂ ਕੀ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।